ਵੈਰਾਗ ਮਈ ਉਪਦੇਸ਼। ਜਿਉਂ ਜਿਉਂ ਬਾਬਾ ਜੀ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਰਿਹਾ ਸੀ, ਤਿਉਂ ਤਿਉਂ ਪ੍ਰੇਮੀਆਂ ਦੇ ਅੰਦਰ ਵੈਰਾਗ ਅਤੇ ਵਿਛੋੜੇ ਦਾ ਦੁੱਖ ਵੱਧਦਾ ਹੀ ਜਾ ਰਿਹਾ ਸੀ। ਅੰਗ 520। ਵਿਛੋਹੇ ਜੰਬੂਰ ਖਾਵੇ ਨਾ ਵਨਯਨੇ ਗਾਖੜੇ। ਗੁਰੂ ਪਰਮੇਸ਼ਰ ਤੇ ਸਤਪੁਰਸ਼ਾਂ ਦੇ ਵਿਛੋੜੇ ਦੇ ਦੁੱਖ ਲੋਹੇ ਦੇ ਜਬੂਰਾਂ ਜਾਂ ਕਾਲੇ ਡੇਬੂਆਂ ਦੇ ਸਮਾਨ ਦੁਖਦਾਈ ਹਨ। ਸਹਾਰੇ ਨਹੀਂ ਜਾਂਦੇ, ਸਹਾਰਨੇ ਬੜੇ ਕਠਨ ਹਨ। ਸਭਨਾ ਦੇ ਦਿਲਾਂ ਦੀਆਂ ਜਾਣਨਹਾਰ ਨੇ ਸੰਗਤ ਨੂੰ ਅੰਤਮ ਉਪਦੇਸ਼ ਕੀਤਾ। ਗੁਰਸਿੱਖੋ, ਸੰਸਾਰ ਦੀ ਰਚਨਾ ਨਦੀ ਦੇ ਪ੍ਰਵਾਹ ਘੁਮਿਆਰ ਦੇ ਚੱਕ ਤੇ ਬੜੀ ਦੇ ਪੁਰ ਵਾਂਗੂ ਸਦਾ ਚੱਲਦੀ ਹੀ ਰਹਿੰਦੀ ਹੈ। ਵਿਗਿਆਨਵਾਦੀ ਪ੍ਰਵਾਹ ਰੂਪ ਸੰਸਾਰ ਨੂੰ ਅਨਾਦਿ ਕਾਲ ਤੋਂ ਮੰਨਦੇ ਹਨ। ਇਸ ਵਿਚ ਜੋ ਵੀ ਆਇਆ ਉਹ ਸਮੇਂ ਅਨੁਸਾਰ ਚਲਾ ਗਿਆ। ਮੁਸਲਮਾਨੀ ਮਸਲਿਆਂ ਵਿਚ ਲਿਖਿਆ ਹੈ ਕਿ ਜੇ ਇਕ ਪੈਰ ਧਰੀਏ ਉਹ ਰਾਜੇ ਦੀ ਕਬਰ ਤੇ ਟਿਕਦਾ ਹੈ, ਦੂਜਾ ਪੈਰ ਵਜ਼ੀਰ ਦੀ ਕਬਰ ਤੇ। ਸੰਸਾਰ ਵਿਚ ਇਤਨੇ ਬਾਦਸ਼ਾਹ ਤੇ ਵਜ਼ੀਰ ਹੋ ਚੁੱਕੇ ਹਨ, ਹੋਰ ਜੀਵਾਂ ਦੀ ਤਾਂ ਕੀ ਗਿਣਤੀ ਹੈ। ਜਦੋਂ ਗੁਰੂ ਨਾਨਕ ਦੇਵ ਭਾਈ ਬਾਲੇ ਤੇ ਮਰਦਾਨੇ ਸਮੇਤ ਸੁਮੇਰ ਪਰਬਤ ਤੇ ਪਹੁੰਚੇ, ਉਥੇ ਸਿੱਧਾਂ ਨੂੰ ਉਪਦੇਸ਼ ਕਰਕੇ ਅੱਗੇ ਧਰੂ ਭਗਤ ਧਰੂ ਭਗਤ ਦੀ ਪੁਰੀ ਨੂੰ ਜਾਂਦਿਆਂ ਰਸਤੇ ਵਿਚ ਦੀਰਘ ਆਯੂ ਵਾਲਾ ਕਾਗ ਪਸੁੰਡ ਰਿਸ਼ੀ ਮਿਲਿਆ। ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ ਕੀਤੀ, ਬਚਨ ਬਿਲਾਸ ਸ਼ੁਰੂ ਹੋਏ। ਮਰਦਾਨੇ ਨੇ ਪੁੱਛਿਆ, ਹੇ ਪਰਮ ਰਖੀਸ਼ਰ, ਆਪ ਇਸ ਜਗ੍ਹਾ ਕਿਤਨੇ ਕੁ ਚੇਰ ਤੋਂ ਬੈਠੇ ਹੋ। ਉਸ ਨੇ ਕਿਹਾ, ਮੇਰੇ ਦੇਖਦਿਆਂ ਦੇਖਦਿਆਂ ਕਿਤਨੀ ਵਾਰ ਮਹਾਪਰਲੋ ਆ ਚੁੱਕੀ ਹੈ ਅਤੇ ਕਿਤਨੀ ਵਾਰ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਅੰਗ 276। ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਏਕੋ ਏਕੰਕਾਰ। ਸਤਯੁਗ ਦੀ ਉਮਰ 17,28,000 ਸਾਲ ਦੀ ਹੈ। ਤ੍ਰੇਤੇ ਯੁਗ ਦੀ ਆਯੂ 12,96,000 ਸਾਲ ਦੀ ਹੈ। ਦੁਆਪਰ ਯੁਗ ਦੀ ਉਮਰ 8,64,000 ਸਾਲਾਂ ਦੀ ਹੈ ਅਤੇ ਕਲਯੁਗ ਦੀ ਉਮਰ 4,32,000 ਸਾਲ ਦੀ ਹੈ। ਇਉਂ ਚੌਹਾਂ ਯੁਗਾਂ ਦੀ ਉਮਰ 43,20,000 ਸਾਲ ਬਣਦੀ ਹੈ। ਇਨ੍ਹਾਂ ਚੌਹਾਂ ਯੁਗਾਂ ਦੀ 1,000 ਚੌਂਕੜੀ ਬਤੀਤ ਹੋਣ ਤੇ ਬ੍ਰਹਮਾ ਦਾ ਇੱਕ ਦਿਨ ਬਣਦਾ ਹੈ, ਜਿਸ ਬ੍ਰਹਮਾ ਦੇ ਇੱਕ ਦਿਨ ਵਿੱਚ 14 ਇੰਦਰ ਆਪਣੀ ਆਯੂ ਅਤੇ ਰਾਜ ਭੋਗ ਕੇ ਮ੍ਰਿਤ ਹੋ ਜਾਂਦੇ ਹਨ। ਇਤਨੇ ਦਿਨਾਂ ਦੇ ਸਮਾਨ ਹੀ ਇਤਨੀ ਵੱਡੀ ਬ੍ਰਹਮਾ ਦੀ ਰਾਤ ਹੈ। ਇਤਨੇ ਵੱਡੇ 30 ਦਿਨਾਂ ਦਾ ਇੱਕ ਮਹੀਨਾ ਤੇ 12 ਮਹੀਨੇ ਦਾ ਇੱਕ ਸਾਲ ਹੁੰਦਾ ਹੈ। 100 ਸਾਲ ਦੀ ਬ੍ਰਹਮਾ ਦੀ ਆਯੂ ਹੈ। ਬ੍ਰਹਮਾ ਦੀ ਉਮਰ ਪੂਰੀ ਹੋਣ ਤੋਂ ਸੰਸਾਰ ਤੇ ਮਹਾਪਰਲੋ ਆਉਂਦੀ ਹੈ। ਮੇਰੇ ਦੇਖਦਿਆਂ ਦੇਖਦਿਆਂ ਕਈ ਬ੍ਰਹਮਾ ਮ੍ਰਿਤੂ ਹੋ ਗਏ, ਬਾਬਾ ਕਰਮ ਸਿੰਘ ਜੀ ਫਰਮਾਉਂਦੇ ਰਹੇ। ਪ੍ਰੇਮੀਓ, ਪਰਮੇਸ਼ਰ ਦੀ ਨੇਤ ਹੀ ਐਸੀ ਹੈ। ਸੰਸਾਰ ਅਨਿਤ ਰੂਪ ਹੈ, ਜਿਵੇਂ ਨਦੀ ਦੇ ਕਿਨਾਰੇ ਤੇ ਖੜਾ ਮਨੁੱਖ ਸ਼ਾਮ ਦੇ ਸਮੇਂ ਉਸ ਦੇ ਪ੍ਰਵਾਹ ਨੂੰ ਦੇਖਦਾ ਹੈ, ਸਵੇਰੇ ਦੇ ਵਕਤ ਜਦੋਂ ਫਿਰ ਆ ਕੇ ਦੇਖਦਾ ਹੈ, ਉਸੇ ਤਰ੍ਹਾਂ ਨਦੀ ਦਾ ਪ੍ਰਵਾਹ ਜਾਰੀ ਹੈ। ਪਰ ਰਾਤ ਵਾਲਾ ਜਲ ਸਵੇਰ ਵਾਲੇ ਜਲ ਤੋਂ ਕਈ ਕੋਹਾਂ ਦੂਰ ਚਲਾ ਗਿਆ, ਮੁੜ ਕੇ ਉਸ ਵਿਚ ਪਿੱਛੋਂ ਫਿਰ ਹੋਰ ਜਲ ਆ ਗਿਆ। ਇਸੇ ਤਰ੍ਹਾਂ ਸਾਰੇ ਜੀਵ ਆਪਣੀ ਆਯੂ ਭੋਗ ਕੇ ਰੱਬੀ ਹੁਕਮ ਅਨੁਸਾਰ ਪਰਲੋਕ ਚਲੇ ਜਾਂਦੇ ਹਨ। ਉਹਨਾਂ ਦੀ ਥਾਂ ਨਵੇਂ ਆਏ ਜੀਵ ਮੱਲ ਲੈਂਦੇ ਹਨ। ਸੰਸਾਰ ਦੀ ਰਚਨਾ ਪਹਿਲਾਂ ਵਾਂਗੂ ਹੀ ਪੂਰੀ ਦਿਸਦੀ ਹੈ, ਪਰ ਹੈ ਨਾਸ਼ਵੰਤ। ਸਰੀਰ ਦੇ ਜਾਣ ਦਾ ਸ਼ੋਕ ਨਹੀਂ ਕਰਨਾ ਚਾਹੀਦਾ। ਅਸੀਂ ਮਾਘ ਸੁਦੀ 9ਵੀਂ ਦਿਨ ਬੁੱਧਵਾਰ ਨੂੰ ਸਵੇਰੇ 10:30 ਵਜੇ ਪਰਲੋਕ ਗਮਨ ਕਰਾਂਗੇ। ਸਾਡੇ ਸਰੀਰ ਦਾ ਸੰਸਕਾਰ ਨਹੀਂ ਕਰਨਾ, ਸੰਦੂਕ ਵਿਚ ਪਾ ਕੇ ਜਲ ਪ੍ਰਵਾਹ ਕਰ ਦੇਣਾ ਅਤੇ ਨਾ ਹੀ ਸਾਡੀ ਫੋਟੋ ਲੈਣੀ। ਇਹ ਬਚਨ ਸੁਣ ਕੇ ਸੰਗਤ ਨੂੰ ਇਤਨਾ ਵੈਰਾਗ ਹੋਇਆ ਕਿ ਰੋਂਦਿਆਂ ਰੋਂਦਿਆਂ ਦੇ ਗਲੇ ਬੈਠ ਗਏ। ਸੰਤਾਂ ਦਾ ਪ੍ਰੇਮੀ ਸਰਦਾਰ ਬੁੱਧ ਸਿੰਘ ਤਹਿਸੀਲਦਾਰ ਵੀ ਵਿੱਚ ਹੀ ਬੈਠਾ ਸੀ। ਉਸ ਨੇ ਸੰਦੂਕ ਦੀ ਸੇਵਾ ਨੂੰ ਆਪਣੇ ਧਨ ਭਾਗ ਜਾਣ ਕੇ ਸਾਰੀ ਸੰਗਤ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰਕੇ ਸੰਦੂਕ ਬਣਾਉਣ ਦੀ ਪਵਿੱਤਰ ਸੇਵਾ ਦਾਸ ਨੂੰ ਬਖਸ਼ੋ। ਸੰਤਾਂ ਨੇ ਉਸ ਦੀ ਬੇਨਤੀ ਪ੍ਰਵਾਨ ਕਰ ਲਈ ਤੇ ਆਗਿਆ ਦੇ ਦਿੱਤੀ। ਉਸ ਨੇ ਬੜੇ ਪਿਆਰ ਨਾਲ ਬਹੁਤ ਸਾਰੀ ਮਾਇਆ ਖਰਚ ਕੇ ਬੜਾ ਸੁੰਦਰ ਸੰਦੂਕ ਬਣਵਾਇਆ, ਜਿਸ ਦੇ ਅੰਦਰ ਕੀਮਤੀ ਮਖਮਲ ਲਗਵਾਈ ਤੇ ਹੋਰ ਸੁਗੰਧੀ ਵਾਲੀਆਂ ਚੀਜ਼ਾਂ, ਅਤਰ, ਕਿਉੜਾ, ਸੈਂਟ ਵਗੈਰਾ ਛਿੜਕਿਆ। ਸਮਾਂ ਲੰਘਦਾ ਗਿਆ, ਸੰਗਤਾਂ ਜੁੜਦੀਆਂ ਗਈਆਂ। ਅੱਜ ਮਾਘ ਸੁਦੀ ਨੌਮੀ ਤੇ ਸੰਤਾਂ ਦੇ ਸਮਾਉਣ ਦਾ ਅੰਤਲਾ ਦਿਨ ਸੀ। ਬਿਕਰਮੀ ਸੰਮਤ 1959 ਈਸਵੀ 1902 ਸੀ। ਸਵੇਰ ਦੇ ਸਮੇਂ ਸੰਤਾਂ ਨੇ ਕੇਸੀ ਇਸ਼ਨਾਨ ਕੀਤਾ, ਨਵੀਨ ਬਸਤਰ ਪਹਿਨੇ, ਦਾੜਾ ਖੋਲ ਲਿਆ ਤੇ ਇਸੇ ਕੋਠੀ ਵਿੱਚ ਆ ਗਏ। ਇੱਕ ਤਖਤਪੋਸ਼ ਤੇ ਵਿਛਾਉਣਾ ਕਰਕੇ ਬੈਠ ਕੇ ਰਾਗੀ ਸਿੰਘਾਂ ਨੂੰ ਹੁਕਮ ਕੀਤਾ ਕਿ ਮਾਰੂ ਰਾਗ ਦੇ ਸ਼ਬਦ ਪੜੋ ਅਤੇ ਸੰਗਤ ਨੂੰ ਆਖਿਆ, ਕਿਸੇ ਪ੍ਰੇਮੀ ਨੇ ਵੈਰਾਗ ਨਹੀਂ ਕਰਨਾ, ਸਾਡੇ ਸਰੀਰ ਨੂੰ ਅਟਕ ਦਰਿਆ ਵਿੱਚ ਪ੍ਰਵਾਹ ਕਰ ਦੇਣਾ ਹੈ, ਕਿਸੇ ਨੇ ਫੋਟੋ ਨਹੀਂ ਲੈਣੀ। ਸੰਤਾਂ ਨੇ ਬਾਬਾ ਆਇਆ ਸਿੰਘ ਜੀ ਨੂੰ ਆਪਣੇ ਪਾਸ ਬੁਲਾ ਲਿਆ ਤੇ ਹੁਕਮ ਕੀਤਾ ਕਿ ਤੁਸੀਂ ਰੁਦਨ ਨਹੀਂ ਕਰਨਾ, ਇਸੇ ਤਰ੍ਹਾਂ ਸੰਗਤ ਨੂੰ ਨਾਮ ਬਾਣੀ ਨਾਲ ਜੋੜੀ ਰੱਖਣਾ। ਸੰਤ ਆਇਆ ਸਿੰਘ ਜੀ ਨੇ ਅਰਜ ਕੀਤੀ, ਮਹਾਰਾਜ ਆਪ ਅੰਤਰਜਾਮੀ ਹੋ, ਮੇਰੀ ਕਿਸੇ ਨਾਲ ਦਵੈਸ਼ ਨਹੀਂ, ਮੇਰਾ ਤੁਹਾਡਾ ਬਗੈਰ ਹੋਰ ਕੋਈ ਆਸਰਾ ਵੀ ਨਹੀਂ। ਸੰਤਾਂ ਨੇ ਕਿਹਾ, ਤੇਰਾ ਬੜਾ ਤੇਜ ਪ੍ਰਤਾਪ ਹੋਵੇਗਾ, ਤੇਰੇ ਨਾਲ ਦਵੈਸ਼ ਕਰਨ ਵਾਲੇ ਦਾ ਨਾਸ਼ ਹੋ ਜਾਵੇਗਾ, ਸੇਵਾ ਕਰਨ ਵਾਲੇ ਤੇ ਬਚਨ ਮੰਨਣ ਵਾਲੇ ਸ਼ਰਧਾਲੂ ਸੇਵਾਦਾਰਾਂ ਦੇ ਬੜੇ ਪਾਰ ਹੋਣਗੇ, ਬੇੜੇ ਪਾਰ ਹੋਣਗੇ। ਇਉਂ ਬੜੇ ਵਰ ਦਿੱਤੇ, ਫਿਰ ਉਹਨਾਂ ਦੇ ਪੱਟ ਤੇ ਸੀਸ ਰੱਖ ਕੇ ਲੰਮੇ ਪੈ ਗਏ। ਇਧਰੋਂ ਘੜੀ ਦੀ ਸੁਦੀ 10:15 ਤੇ ਚਲੀ ਗਈ। ਸੱਜਲ ਨੇਤਰੀ ਹਜ਼ਾਰਾਂ ਹੀ ਹਿੰਦੂ ਮੁਸਲਮਾਨ ਚਿੱਤਰੀਆਂ ਮੂਰਤੀਆਂ ਵਾਂਗ ਪਾਸ ਬੈਠੇ ਸੰਤ ਜੀ ਵੱਲ ਤੱਕ ਰਹੇ ਸਨ। ਫੌਜੀ ਬੜੇ, ਜਰਨੈਲ, ਕਰਨਲ, ਕਪਤਾਨ ਆਦਿ ਅਫਸਰ ਤੇ ਅੰਗਰੇਜ਼ ਵਾਰੋ ਵਾਰੀ ਆਪਣੀਆਂ ਘੜੀਆਂ ਵੱਲ ਦੇਖ ਰਹੇ ਸਨ ਤੇ ਆਪਸ ਵਿੱਚ ਹੈਰਾਨ ਹੋ ਕੇ ਕਹਿ ਰਹੇ ਕਿ ਸਿਰਫ 10 ਮਿੰਟ ਬਾਕੀ ਰਹਿ ਗਏ, ਸਰੀਰ ਨਿਰੋਗ ਹੈ, ਬਚਨ ਬਿਲਾਸ ਪਏ ਕਰਦੇ ਹਨ, ਇਹ ਗੱਲ ਕਿਵੇਂ ਹੋ ਸਕਦੀ ਹੈ। 10:20 ਤੇ ਸੰਤਾਂ ਨੇ ਸਭਨਾ ਵੱਲ ਇੱਕ ਮਿਹਰਾ ਭਰੀ ਦ੍ਰਿਸ਼ਟੀ ਪਾ ਕੇ ਆਪਣੀਆਂ ਪਲਕਾਂ ਜੋੜ ਲਈਆਂ ਤੇ ਸਰੀਰ ਤੇ ਚਾਦਰਾ ਪਾ ਕੇ ਆਪਣਾ ਚਿਹਰਾ ਵੀ ਢੱਕ ਲਿਆ। 10:25 ਤੇ ਇੱਕ ਵਾਰ ਸੱਜੇ ਚਰਨ ਦਾ ਅੰਗੂਠਾ ਹਿੱਲਿਆ ਤੇ ਸਹੀ 10:30 ਪੰਜ ਪੌਤਕ ਸਰੀਰ ਨੂੰ ਤਿਆਗ ਕੇ ਆਪਣੇ ਨਿੱਜੀ ਧਾਮ ਸੱਚਖੰਡ ਜਾ ਬਿਰਾਜੇ। ਅੰਗ 278। ਜਿਉ ਜਲ ਮਹੇ ਜਲ ਆਏ ਖਟਾਨਾ, ਤਿਉ ਜੋਤੀ ਸਾਂਘੇ ਜੋਤ ਸਮਾਨਾ। ਅਥਵਾ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਸ ਵਕਤ ਦਿੱਲੀ ਤੋਂ ਲੈ ਕੇ ਪਿਸ਼ੌਰ ਤੱਕ ਦੇ ਵਿਚਕਾਰ ਦੀਆਂ ਸੰਗਤਾਂ ਹਾਜ਼ਰ ਸਨ, ਕਿਉਂਕਿ ਸੰਤਾਂ ਨੇ ਆਪਣੇ ਜੋਤੀ ਜੋਤ ਸਮਾਉਣ ਦਾ ਸਮਾਂ ਪਹਿਲਾਂ ਹੀ ਦੱਸ ਦਿੱਤਾ ਸੀ, ਜਿਸ ਕਰਕੇ ਲੱਖਾਂ ਦੀ ਗਿਣਤੀ ਵਿੱਚ ਹਿੰਦੂ ਮੁਸਲਮਾਨ ਮਾਈ ਭਾਈ ਹਾਜ਼ਰ ਸਨ। ਸਭਨਾਂ ਨੇ ਰੱਜ ਰੱਜ ਕੇ ਦਰਸ਼ਨ ਕੀਤੇ, ਅੰਮ੍ਰਿਤਮਈ ਬਚਨ ਸੁਣੇ, ਫਿਰ ਸੰਤਾਂ ਦੇ ਬਚਨ ਅਨੁਸਾਰ ਸਰੀਰ ਨੂੰ ਅਟਕ ਦਰਿਆ ਵਿੱਚ ਲੈ ਜਾਣ ਦੀ ਤਿਆਰੀ ਕੀਤੀ ਗਈ। ਉਸ ਸਮੇਂ ਸਭਨਾਂ ਨੇ ਸੰਤਾਂ ਦੇ ਸਰੀਰ ਨੂੰ ਸੰਦੂਕ ਵਿੱਚ ਬਿਰਾਜਮਾਨ ਕਰਕੇ ਚੰਪਾਨ ਤੇ ਰੱਖ ਲਿਆ। ਫੁੱਲਾਂ ਦੇ ਹਾਰਾਂ ਨਾਲ ਚੰਪਾਨ ਨੂੰ ਸਜਾਇਆ ਗਿਆ। ਸੰਗਤਾਂ ਵੱਲੋਂ ਬੇਅੰਤ ਮਾਇਆ ਤੇ ਕੀਮਤੀ ਦੁਸ਼ਾਲੇ ਭੇਟੇ ਹੋਏ। ਬਾਬਾ ਅਜੀਤ ਸਿੰਘ ਜੀ ਬੇਦੀ, ਜੋ ਕਮੇਟੀ ਦੇ ਮੈਂਬਰ ਵੀ ਸਨ, ਇਸ ਗੁਰੂ ਅੰਸ ਨੇ ਜਲੂਸ ਦੇ ਚੱਲਣ ਦਾ ਅਰਦਾਸਾ ਸੋਧਿਆ। ਸੈਦੂ ਤੋਂ ਸ਼ਬਦੀ ਜਥੇ ਜੋੜੀਆਂ ਵਾਲੇ ਰਾਗੀ ਕੀਰਤਨ ਕਰਦੇ ਜਾ ਰਹੇ ਸਨ। ਫੌਜੀ ਬੈਂਡ ਤੇ ਦੇਸੀ ਵਾਜੇ ਵੱਜਦਿਆਂ ਹੋਇਆ ਜਲੂਸ ਰਵਾਨਾ ਹੋਇਆ। ਸਭ ਪਾਸੇ ਜੈ ਜੈਕਾਰ ਦੇ ਆਵਾਜ਼ੇ ਤੇ ਵਾਜੇ ਵੱਜ ਰਹੇ ਸਨ। ਹਜ਼ਰੋ ਨਿਵਾਸੀ ਭਾਈ ਬਿਸ਼ਨ ਦਾਸ ਜੀ ਵੈਰਾਗਮਈ ਕੀਰਤਨ ਕਰਦੇ ਨਾਲ ਜਾ ਰਹੇ ਸਨ। ਭਾਈ ਮੇਹਰ ਸਿੰਘ ਹਜ਼ਰੋ ਵਾਲਿਆਂ ਦਾ ਜਥਾ ਹੋਰ ਢੋਲਕ ਛੈਣਿਆਂ ਨਾਲ ਕੀਰਤਨ ਕਰਨ ਵਾਲੇ ਪਿੰਡਾਂ ਦੇ ਜਥੇ ਕੀਰਤਨ ਕਰਦੇ ਨਿਸ਼ਾਨ ਚਲਾਉਂਦੇ ਅੱਗੇ ਅੱਗੇ ਜਾ ਰਹੇ ਸਨ। 35 ਸ਼ਬਦੀ ਜਥੇ ਹਜ਼ਾਰਾਂ ਹੀ ਪ੍ਰੇਮੀ ਸ਼ਬਦ ਪੜ੍ਹਦੇ ਸੱਜਲ ਨੇਤਰੀ ਨਾਲ ਤੁਰੇ ਜਾ ਰਹੇ ਸਨ। ਅਟਕ ਦਰਿਆ ਸੈਦੂ ਤੋਂ 5 ਮੀਲਾਂ ਦੇ ਫਾਸਲੇ ਤੇ ਹੈ। ਵੀਰਵਾਰ ਨੂੰ ਸਵੇਰੇ 4 ਵਜੇ ਜਲੂਸ ਰਵਾਨਾ ਹੋਇਆ। ਸ਼ਾਮ ਨੂੰ 4 ਵਜੇ ਪੁੱਜਿਆ ਇੱਥੇ ਖੈਰਾਬਾਦ ਪਹੁੰਚ ਕੇ ਸੰਦੂਕ ਨੂੰ ਬੇੜੀਆਂ ਉੱਤੇ ਰੱਖਿਆ। ਸੰਦੂਕ ਵਿੱਚ ਸੰਗਤਾਂ ਵੱਲੋਂ ਅਤਰ ਮਿਸ਼ਰੀ ਬਦਾਮ ਕਿਉੜਾ ਤੇ ਗੁਲਾਬ ਰੱਖਿਆ ਗਿਆ। ਸੰਦੂਕ ਨਾਲ ਪੱਥਰਾਂ ਦਾ ਭਾਰ ਬੰਨ ਦਿੱਤਾ ਕਿ ਜਲ ਵਿੱਚ ਹੇਠਾਂ ਬੈਠ ਜਾਵੇ। ਭੱਲੇ ਸਾਹਿਬਜ਼ਾਦੇ ਬਾਬਾ ਨਗੀਨਾ ਸਿੰਘ ਜੀ ਨੇ ਜਲ ਪ੍ਰਵਾਹ ਦਾ ਅਰਦਾਸਾ ਸੋਧਿਆ। ਫਿਰ ਦਰਿਆ ਦੇ ਵਿਚਕਾਰੇ ਲਿਜਾ ਕੇ ਬੇੜੀਆਂ ਨਾਲੋਂ ਸੰਦੂਕ ਦੇ ਰੱਸੇ ਖੋਲ ਦਿੱਤੇ। ਕੁਝ ਚਿਰ ਤਾਂ ਸੰਦੂਕ ਪਾਣੀ ਵਿੱਚ ਤਰਦਾ ਰਿਹਾ, ਫਿਰ ਅਚਾਨਕ ਹੀ ਹੇਠਾਂ ਡੁੱਬ ਗਿਆ। ਇਤਨੇ ਨੂੰ ਕੁਝ ਪ੍ਰੇਮੀ ਹਿੰਦੂ ਮੁਸਲਮਾਨ ਪੁੱਜੇ, ਪਰ ਜਦੋਂ ਦੇਖਿਆ ਕਿ ਅਸੀਂ ਦੇਰ ਨਾਲ ਆਏ ਹਾਂ, ਸਾਨੂੰ ਨਿਭਾਗਿਆਂ ਨੂੰ ਅੰਤ ਸਮੇਂ ਸਰੀਰ ਦੇ ਦਰਸ਼ਨ ਵੀ ਨਹੀਂ ਹੋ ਸਕੇ, ਤਾਂ ਇਨ੍ਹਾਂ ਨੇ ਅਰਜ਼ ਕੀਤੀ, ਗਰੀਬ ਨਿਵਾਜ, ਆਪ ਸਭ ਦੇ ਦਿਲਾਂ ਦੀਆਂ ਜਾਣਦੇ ਹੋ, ਆਪ ਸਾਡੇ ਤੇ ਕਿਰਪਾ ਕਰੋ। ਜੇਕਰ ਅਸੀਂ ਸਰੀਰ ਦਾ ਦਰਸ਼ਨ ਨਹੀਂ ਕਰ ਸਕੇ, ਸੰਦੂਕ ਦਾ ਦਰਸ਼ਨ ਜ਼ਰੂਰ ਬਖਸ਼ੋ। ਇਉਂ ਇਹ ਹੰਝੂ ਵਹਾਉਂਦੇ ਉੱਚੀ ਉੱਚੀ ਬੇਨਤੀਆਂ ਕਰਦੇ ਦਰਿਆ ਦੇ ਪਾਣੀ ਵੱਲ ਤੱਕ ਰਹੇ ਸਨ, ਤਾਂ ਕੀ ਦੇਖਿਆ ਕਿ 1.5 ਘੰਟੇ ਤੋਂ ਹੇਠਾਂ ਬੈਠਿਆਂ ਸੰਦੂਕ ਇੱਕ ਵਾਰੀ ਫਿਰ ਉੱਪਰ ਆਇਆ। ਸਭਨਾ ਪ੍ਰੇਮੀਆਂ ਨੇ ਜੋ ਦਰਿਆ ਦੇ ਕਿਨਾਰੇ ਬੈਠੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰ ਰਹੇ ਸਨ, ਸੰਦੂਕ ਦਾ ਦਰਸ਼ਨ ਕੀਤਾ ਅਤੇ ਆਖਿਆ, ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ। ਫਿਰ ਉਸੇ ਹੀ ਛਿੰਨ ਸੰਦੂਕ ਜਲ ਰੂਪ ਹੋ ਗਿਆ ਅਤੇ ਅੱਜ ਤੱਕ ਕਿਸੇ ਨੇ ਨਹੀਂ ਦੇਖਿਆ। ਇਉਂ ਅਮੋਲਕ ਹੀਰੇ ਨੂੰ ਲੁੰਡੇ ਦਰਿਆ ਦੀ ਭੇਟ ਕਰਕੇ ਖੈਰਾਬਾਦ ਗੁਰਦੁਆਰੇ ਨੂੰ ਵਾਪਸ ਆਉਂਦੇ ਸਾਰੇ ਹੀ ਸਿੱਖ ਹੰਝੂ ਘੇਰਦੇ ਪਛਤਾਪ ਕਰ ਰਹੇ ਸਨ, ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਸਮੇਂ ਨਿਕਟ ਵਰਤੀ ਖਾਲਸੇ ਪੰਥ ਦੀ ਹਾਲਤ ਨੂੰ ਮਹਾਂਕਵੀ ਸੰਤੋਖ ਸਿੰਘ ਜੀ ਇਸ ਪ੍ਰਕਾਰ ਕਥਨ ਕਰਦੇ ਹਨ ਕਿ ਦੇਖੋ, ਸਾਡੇ ਨਾਲੋਂ ਤਾਂ ਇਹ ਮਲੀਨ ਜੀਵ ਹੀ ਚੰਗੇ ਹਨ, ਭਾਵੇਂ ਇਹਨਾਂ ਦੀ ਇੱਕ ਅੰਗੀ ਪ੍ਰੀਤੀ ਹੈ, ਪਰ ਆਪਣੇ ਪਿਆਰੇ ਨਾਲ ਇਹਨਾਂ ਦਾ ਪਿਆਰ ਸਲਾਹੁਣ ਯੋਗ ਹੈ। ਇਹ ਆਪਣੇ ਪ੍ਰੇਮ ਨੂੰ, ਜੋ ਪ੍ਰੇਮ ਦੀ ਆਖਰੀ ਸਟੇਜ ਹੈ, ਅੰਤਮ ਸਵਾਸਾਂ ਤੱਕ ਨਿਭਾ ਦਿੰਦੇ ਹਨ, ਜਿਵੇਂ ਪਤੰਗਾ ਰੋਸ਼ਨੀ ਦੇ ਪਿਆਰ ਵਿੱਚ ਉਸ ਦੀ ਲਾਟ ਤੱਕ ਕੇ ਛਿੰਨ ਵਿੱਚ ਹੀ ਪ੍ਰਾਣ ਤਿਆਗ ਦਿੰਦਾ ਹੈ। ਘੰਡੇ ਹੇੜੇ ਦੇ ਸ਼ਬਦ ਨੂੰ ਸੁਣ ਕੇ ਆਨੰਦ ਦੀ ਮਸਤੀ ਵਿੱਚ ਲੀਨ ਹੋਇਆ ਹਿਰਨ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ। ਕੁਮਲ ਫੁੱਲ ਦੀ ਸੁਗੰਧੀ ਦਾ ਪ੍ਰੇਮੀ ਭੌਰਾ ਉਸੇ ਵਿੱਚ ਲੁਭਾਏਮਾਨ ਹੋ ਕੇ ਆਪਣੇ ਪ੍ਰਾਣ ਤਿਆਗ ਦਿੰਦਾ ਹੈ। ਫਿਰ ਦੇਖੋ, ਮੱਛੀ ਦਾ ਪਾਣੀ ਨਾਲ ਕਿਤਨਾ ਹਿੱਤ ਹੈ, ਪਾਣੀ ਤੋਂ ਵਿਛੜ ਕੇ ਇੱਕ ਪਲ ਵੀ ਜ਼ਿੰਦਾ ਨਹੀਂ ਰਹਿ ਸਕਦੀ। ਇਉਂ ਉਦਾਸ ਹੋ ਕੇ ਸਾਰੇ ਸਿੰਘ ਕਹਿੰਦੇ ਹਨ, ਯਥਾ ਇਹ ਗੁਰ ਪ੍ਰਤਾਪ ਸੂਰਜ ਐਨ ਦੂਸਰਾ ਅੰਸੂ 24 ਵਿੱਚ ਅੰਕਿਤ ਹੈ। ਲੋਚਨ ਤੇਜਲ ਮੋਚਤ ਸੋਚਤ ਨਿਮਰ ਕਰੈ ਮੁਖ ਹੀ ਦੁਚਤਾਈ, ਇਕ ਕੇ ਸੰਗ ਨਾ ਦੂਸਰ ਬੋਲਤ, ਦੇਖਣ ਕੋ ਨਹਿ ਦ੍ਰਿਸ਼ਟ ਚਲਾਈ, ਜਿਉ ਬਹੁ ਨਾਗਨ ਕੀ ਮਨ ਏਕ, ਭਈ ਕਿਤ ਲੋਪ ਨਹੀਂ ਪੁਨ ਪਾਈ, ਭਾਗ ਬਹੀਨ ਬਯੋਗ ਸਹਿਯੋ, ਗੁਰਸੰਗ ਗਏ ਨ ਸਰੀਰ ਬਹਾਈ, ਭਿਖ ਹੋ ਪ੍ਰੀਤ ਪਤੰਗਨ ਕੀ, ਛਿਨ ਮੈ ਤਨ ਦੇਤ ਬਿਲੋਕ ਪ੍ਰਕਾਸ਼ਾ, ਨਾਦ ਸੁਨੇ ਅਹਲਾਦ ਹਿਰਦੈ ਕਰ ਹਵੈ ਵਿਸਮਾਦ ਤੇ ਏਣ ਬਿਨਾਸਾ। ਏਣ ਮਤਲਬ ਮ੍ਰਿਗ, ਏਕ ਸੁਗੰਧ ਤੇ ਅੰਧ ਮਧੂ, ਬ੍ਰਿਤ ਛੋਰਤ ਨਾਹੇ ਪ੍ਰਮੋਦ ਮਹੇ ਫਾਸਾ, ਮੀਨ ਰਹੈ ਜਲ ਤੇ ਸੁਚ ਸੋ, ਬਿਛਰੇ ਮਰ ਜਾਤ ਸੋ ਪ੍ਰੇਮ ਉਪਾਸਾ। ਇਸ ਤਰ੍ਹਾਂ ਬਾਬਾ ਕਰਮ ਸਿੰਘ ਜੀ ਦੇ ਪਿਆਰ ਰਸ ਵਿਚ ਗੁੱਦੇ ਹੋਏ ਪ੍ਰੇਮੀ ਪਸ਼ਚਾਤਾਪ ਕਰਦੇ ਖੈਰਾਬਾਦ ਗੁਰਦੁਆਰੇ ਆਏ, ਸਤਿਗੁਰਾਂ ਦੀ ਹਜੂਰੀ ਵਿਚ ਨਮਸਕਾਰ ਕਰਕੇ ਸੱਜ ਗਏ। ਵਡਹੰਸ ਰਾਗ ਵਿਚੋਂ ਅਲਾਣੀਆਂ ਤੇ ਕੀਰਤਨ ਸੋਹਲੇ ਦਾ ਪਾਠ ਕੀਤਾ, ਫਿਰ ਆਨੰਦ ਸਾਹਿਬ ਦਾ ਪਾਠ ਕਰਕੇ ਕੜਾ ਪ੍ਰਸਾਦ ਦੀ ਦੇਗ ਦਾ ਅਰਦਾਸਾ ਸੋਧਿਆ। ਉਪਰੰਤ ਅਰਸ਼ੀ ਦਾਤੇ ਦਾ ਹੁਕਮ ਆਇਆ, ਜਾ ਕੋ ਹਰਿ ਰੰਗ ਲਾਗੋ ਐਸੋ ਜੋਗ ਮਹੇ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਾਸੇ ਤਾਕੈ, ਜਾ ਕਾ ਸਾਤ ਗੋਰੋ ਪੂਰਾ। ਫਿਰ ਕੜਾ ਪ੍ਰਸ਼ਾਦ ਦੀ ਦੇਗ ਵਰਤੀ, ਸੰਗਤਾਂ ਨੂੰ ਗੁਰੂ ਕਾ ਲੰਗਰ ਛਕਾਇਆ। ਇਸ ਵਕਤ ਦੇਵਤਿਆਂ ਨੇ ਬਦਲਾਂ ਦੇ ਰੂਪ ਵਿਚ ਹੰਝੂਆਂ ਦੇ ਮੋਤੀ ਭੇਟ ਕੀਤੇ, ਭਾਵ ਬੜੀ ਮੋਹਲੇ ਧਾਰ ਵਰਖਾ ਹੋਈ। ਉਪਰੰਤ ਪ੍ਰੇਮੀਆਂ ਨੇ ਆਪੋ ਆਪਣੇ ਨਗਰਾਂ ਵਿਚ ਜਾ ਕੇ ਅਖੰਡ ਪਾਠ ਤੇ ਸਹਿਜ ਪਾਠ ਆਰੰਭ ਕਰ ਦਿੱਤੇ। ਡੇਰੇ ਨਿਵਾਸੀ ਸਾਧੂ ਤੇ ਇਸ ਇਲਾਕੇ ਦੀ ਸੰਗਤ ਬਾਬਾ ਆਇਆ ਸਿੰਘ ਜੀ ਨਾਲ ਹੋਤੇ ਡੇਰੇ ਆ ਗਈ। ਕਬਿਤ ਧੰਨ ਬਾਬਾ ਕਰਮ ਸਿੰਘ ਜੀ, ਭਰੇ ਹੈ ਭੰਡਾਰੇ ਤੇਰੇ, ਹੋਤੀ ਮਰਦਾਨ ਜੋਤ ਨਾਮ ਦੀ ਜਗਾਈ ਜੀ। ਬਾਬਾ ਆਇਆ ਸਿੰਘ ਜੀ ਪ੍ਰੇਮ ਨਾਲ ਸੇਵਾ ਕੀਤੀ, ਨਾਮ ਵਾਲੀ ਕਲਾ ਧਰ ਸ਼ਕਤੀ ਦਿਖਾਈ ਜੀ। ਗੱਦੀ ਤੇ ਬੈਠਾ ਕੇ ਰੂਪ ਆਪਣਾ ਬਣਾਇਆ ਉਹਨੂੰ, ਅੰਤਮ ਦੀ ਖੇਡ ਵਿਚ ਸੈਦੂ ਵਰਤਾਈ ਜੀ। ਜੋਤ ਨਾਲ ਜੋਤ ਮਿਲ ਗਈ ਵੱਡੇ ਸੰਤਾਂ ਸੰਧੀ, ਪੰਜ ਭੂਤ ਦੇਹੀ ਅਟਕ ਦਰਿਆ ਪ੍ਰਵਾਹੀ ਜੀ।